جی گربان सरब सांझी गुरबाणी
परम सत्कार योग साथ संगत जियो
वाहे गुरु जी का खालसा वाहे गुरु जी की फतेह
सरब सांझी गुरबाणी EPM कंपनी वालों संगतां दे कर कमलां विच इक कास्ट भेटा कीती जा रही है अनख जाग पई श्री गुरु गोबिंद सिंह जी महाराज नूं 14 लड़ाइयां लड़नियां पईयां लड़ाई दा कारण हुंदा है जार जोरू जमीन भाव माया इस्त्री जायदाद पर दशमेश पिता ने सारे जंग धर्म दी रख्या नहीं लड़े 5 लड़ाइयां केवल आनंदपुर साहिब च ही लड़ियां गईयां सब तो वड्डी ते आखरी लड़ाई होई 1761 विक्रमी विच जदों लखां फौजां ने आनंदपुर साहिब नूं घेर लिया 8 महीने घेरा पिया रिहा अत दीआं मुसीबतां कलगीधर पातशाह ते सिंघां ने किवें कट्टियां इंटरनेशनल गोल्ड मैडलिस्ट ज्ञानी दया सिंह दिलवर नवां शहर वालियां दा ढाडी जथा भाई जसवंत सिंह श्री भाई अवतार सिंह बीड़ मुंशियां ते भाई सेवा सिंह बैणापुरी सिंह जी मास्टर अयो बयान कर रहे हैं
ਕਿ ਜਾਣ ਕਬੋਲੀ ਦੂਜੇ ਆਖਣ
कैसी बरती, कैसी बरती माया।
दुश्मन का घेरा लम्मा हुंदा चला गया। मुगलों के बाई धार दे राजां नूं बाहरों सजरी मदद आ रही सी, पर सिंघां लई सब रस्ते बंद सन। आखिर किले विचों राशन भंडार खत्म हो गए। भुख ने सिंघां नूं व्याकुल कर दिता। दुखी ते लाचार सिंघां दे दो धड़े बन गए। कमजोर धड़ा कहण लगा, हुण आनंदपुर साहब का किला छड़ देना चाहिए, भुखियां तो नहीं लड़िया जांदा। दूजा धड़ा कहण लगा, सतगुरां तो जाना कुरबान कर देंगे, आखिर एक दिन मरना है। कमजोर धड़ा दशमेश पिता दे हजूर पेश होया, कहण लगे, महाराज किला छड़ दिओ, भुखियां तो नहीं लड़िया जांदा। शेरां वर्गे सूरमे सुक सुक के पिंजर हो गए ने। लोग कहंदे ने मौतों भुख बुरी, भुख दे दुखों नीला घोड़ा ते प्रसादी हाथी मर चुके ने। दसवें पातशाह कहण लगे, सिंघो अजे राजनीति आग्या नहीं देंदी, कुछ दिन होर कुदर दे रंग वेखो। इन्हां कहा, महाराज होर सबर नहीं हुंदा, भुख नाल दुखी लाचार हो गए हां। गुरदेव कहण लगे, सिंघो किला छड्या जो नुकसान होवेगा तुसी अंदाजा भी नहीं लगा सकते। दुश्मन तो हाथों भी ज्यादा तंग आ चुका है, घेरा बहुता चिर नहीं रहना। सिंघां ने कहा, महाराज असि होर नहीं रह सकते, किला छड़ दियो। पहाड़ी राजियां गऊ की कसम खाधी है, औरंगजेब बादशाह ने कुरान की कसम खाधी है, ए तो चंगा मौका नहीं मिलना। हजूर ने गुस्से नड़किया, जेड़ा नहीं रहना चाहता चले जाओ। सुन के ये सची मुची तैयार हो गए जान। गुरदेव ने कहा, बचियो जे जाना है कोई निशानी दे जाओ, कदे याद कर छड़िया करूंगा। कहन लगे, महाराज का भी पातशाह कहन लगे, कागज उत्ते दो अखर लिख लियो, ना तू साडा गुरु ना असी तेरे सुख। ए सुन के कईयां दे दिल हिल गए। उन्हें कहा, असी नहीं लिखना। महाराज ने कहा, जिन्हें जाना है लिख के चले जाओ, नहीं तो अंदर वर के बैठ जाओ। जिथे दुनिया में बहादुरी का कोई अंत नहीं, उथे बुजदली की अखीर वेखी गई। कुदरत ने कोई ऐसी मनहूस कलम साथ छड़ी सी, जिन्हें फर के लिख दिता, अच्छा जी चंगा, ना तू साडा गुरु ना सी तेरे सिख। कागज दशमेश पिता दे चरणों तल जाके ऐं रख दे। ਹਜ਼ੂਰ ਨੇ ਕਾਗਜ਼ ਵੇਖ ਕੇ ਕਿਹਾ, ਭਾਈ ਸਿੰਘੋ ਤੁਹਾਡਾ ਜਥੇਦਾਰ ਕੌਣ ਹੈ? ਇਹਨਾਂ ਕਿਹਾ ਜੀ ਸਰਦਾਰ ਮਹਾਂ ਸਿੰਘ। ਗੁਰਦੇਵ ਕਹਿਣ ਲੱਗੇ ਬੇਟਾ ਮਹਾਂ ਸਿੰਘ ਇਹ ਕੀ ਲਿਖਿਆ ਜੀ? ਕਹਿਣ ਲੱਗਾ ਜੀ ਤੁਸੀਂ ਆਪੇ ਹੀ ਪੜ੍ਹ ਲਵੋ। ਮਹਾਰਾਜ ਕਹਿਣ ਲੱਗੇ ਮੈਥੋਂ ਨਹੀਂ ਪੜ੍ਹਿਆ ਜਾਂਦਾ, ਆਪਣੀ ਜ਼ੁਬਾਨੀ ਪੜ੍ਹ ਕੇ ਸੁਣਾ ਜਾ। ਜ਼ੁਬਾਨ ਕੰਬ ਗਈ, ਅੱਖਾਂ ਝੁਕ ਗਈਆਂ, ਬੇਦਾਵਾ ਪੜ੍ਹ ਕੇ ਸੁਣਾ ਦਿੱਤਾ। ਪਾਤਸ਼ਾਹ ਕਹਿਣ ਲੱਗੇ ਪੁੱਤਰੋ ਜੋ ਗੰਢਾਂ ਹੱਥ ਨਾਲ ਦੇ ਚੱਲੇ ਜੇ ਕਦੇ ਮੂੰਹ ਨਾਲ ਖੋਲਣੀਆਂ ਪੈਣਗੀਆਂ। ਸਤਿਗੁਰੂ ਜਾਣਦੇ ਸਨ ਇਹ ਭੁੱਲੜ ਬੱਚੇ ਜ਼ਰੂਰ ਇੱਕ ਦਿਨ ਮੁੜ ਕੇ ਆਉਣਗੇ। ਇੱਕ ਸ਼ਾਇਰ ਕਹਿੰਦਾ ਕਿਸੇ ਨੂੰ ਰੱਜ ਕੇ ਦੀਦਾਰ ਹੁੰਦਾ ਏ ਪਤਾ ਨਹੀਂ ਕਿਉਂ, ਕਿਸੇ ਨੂੰ ਸਾਫ਼ ਹੀ ਇਨਕਾਰ ਹੁੰਦਾ ਏ ਪਤਾ ਨਹੀਂ ਕਿਉਂ, ਕਦੇ ਤਾਂ ਜ਼ੋਰ ਲਾ ਲਾ ਕੇ ਮੁਹਾਣੇ ਹਾਰ ਜਾਂਦੇ ਨੇ, ਕਦੇ ਪਲਕਾਂ 'ਚ ਬੇੜਾ ਪਾਰ ਹੁੰਦਾ ਏ ਪਤਾ ਨਹੀਂ ਕਿਉਂ, ਜੋ ਸੌ ਸੌ ਵਾਰ ਕਰਕੇ ਵਹਿਦਿਆਂ ਨੂੰ ਮੁੱਕਰ ਜਾਂਦੇ ਨੇ, ਸੌ ਸੌ ਵਾਰ ਕਰਕੇ ਵਹਿਦਿਆਂ ਨੂੰ ਮੁੱਕਰ ਜਾਂਦੇ ਨੇ, ਉਹਨਾਂ ਦਾ ਫੇਰ ਵੀ ਇਤਬਾਰ ਹੁੰਦਾ ਏ ਪਤਾ ਨਹੀਂ ਕਿਉਂ। ਇੱਕ ਤੁਰਨ ਲੱਗੇ ਮਾਂ ਸਿੰਘ ਨੂੰ ਆਵਾਜ਼ ਮਾਰ ਕੇ ਮੇਰੇ ਕਲਗੀ ਧਰ ਪਾਤਸ਼ਾਹ ਕੁਝ ਇਉਂ ਕਹਿ ਰਹੇ, ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੀਆਂ ਪਤਨੀਆਂ ਵੇਖ ਕੇ ਬੜਾ ਖੁਸ਼ ਹੋਣਗੀਆਂ, ਪਰੌਂਠੇ ਪਕਾ ਪਕਾ ਖੋਣਗੀਆਂ। ਪਰ ਸਿੰਘਣੀਆਂ ਨੇ ਸਭ ਤੋਂ ਪਹਿਲਾਂ ਸਵਾਲ ਕੀਤਾ, ਸਰਦਾਰ ਜੀ ਸ੍ਰੀ ਅਨੰਦਪੁਰ ਸਾਹਿਬ ਦਾ ਕੀ ਹਾਲ ਹੈ? ਕਹਿਣ ਲੱਗੇ ਵਾਹਵਾ ਜੀ। ਉਹਨਾਂ ਕਿਹਾ ਵਾਹਵਾ ਦਾ ਕੀ ਮਤਲਬ, ਜੰਗ ਫਤਿਹ ਹੋਇਆ ਹੈ ਕਿ ਨਹੀਂ? ਕਹਿਣ ਲੱਗੇ ਜੰਗ ਤਾਂ ਉਸੇ ਤਰ੍ਹਾਂ ਹੋ ਰਿਹਾ ਹੈ। ਪਤਨੀਆਂ ਨੇ ਕਿਹਾ ਤੁਸੀਂ ਇੱਥੇ ਤਾਰਾ ਬਚਾਉਣ ਆਏ ਜੇ? ਕਹਿਣ ਲੱਗੇ ਅਸੀਂ ਤਾਂ ਭੁੱਖ ਤੋਂ ਦੁਖੀ ਹੋ ਕੇ ਸਤਿਗੁਰਾਂ ਨੂੰ ਹੀ ਛੱਡ ਕੇ ਆ ਗਏ ਹਾਂ। ਇੰਨੀ ਸੁਣ ਕੇ ਘਰ ਵਾਲੀਆਂ ਦੇ ਮੱਥੇ ਤਿਊੜੀਆਂ ਨਾਲ ਭਰ ਗਏ। ਉਹਨੇ ਕਿਹਾ ਲੱਖ ਲਾਣ ਤੇ ਤੁਹਾਡੇ ਜਿਉਣ ਨੂੰ, ਆ ਵੇਖੋ ਜ਼ਰਾ ਬੇਦਾਵੀਆਂ ਦਾ ਸਵਾਗਤ ਘਰਾਂ ਵਿੱਚ ਕਿਹੋ ਜਿਹਾ ਹੋ ਰਿਹਾ। ਕਰਦੇ ਨੇ ਸੂਰਮੇ ਦੀ ਕਦਰ ਉਹਨਾਂ ਚਿਰ ਹੁੰਦੀ ਹੈ ਜਿੰਨਾ ਚਿਰ ਰਣ ਵਿਚ ਛਾਤੀ ਡਾਹ ਕੇ ਲੜੇ ਜੇ ਸੂਰਮਾ ਰਣ ਵਿਚ ਪਿੱਠ ਦੇ ਕੇ ਆ ਜਾਏ ਉਹਦਾ ਮੁੱਲ ਇੱਕ ਕੌਡੀ ਨਹੀਂ ਰਹਿੰਦਾ ਔਰ ਸਿੱਖ ਦੀ ਜ਼ਿੰਦਗੀ ਸਿੱਖ ਦਾ ਜੀਵਨ ਉਤਨਾ ਚਿਰ ਹੀ ਸੁਖਦਾਈ ਹੈ ਜਿੰਨਾ ਚਿਰ ਗੁਰੂ ਨਾਲ ਜੁੜਿਆ ਰਹੇ ਜਦੋਂ ਸਿੱਖ ਗੁਰੂ ਨਾਲ ਟੁੱਟ ਜਾਏ ਉਹਦਾ ਮੁੱਲ ਇੱਕ ਕੌਡੀ ਨਹੀਂ ਰਹਿੰਦਾ ਇੱਕ ਸ਼ਾਇਰ ਨੇ ਕੁਝ ਗੱਲਾਂ ਬੜੀਆਂ ਕਮਾਲ ਦੀਆਂ ਕਹੀਆਂ ਨੇ ਉਹ ਕਹਿੰਦਾ ਦਰਬ ਤੇ ਕੁਲੱਥ ਜਾਏ ਛੂਮਤਾ ਤੇ ਜਸ ਜਾਏ ਕੁਨਾਰੀ ਤੇ ਕੁੱਲ ਜਾਏ ਯੋਗ ਜਾਏ ਕੁਸੰਗ ਤੇ ਦਰਬ ਕਹਿੰਦੇ ਨੇ ਮਾਇਆ ਨੂੰ ਕਿ ਮਾਇਆ ਮਨੁੱਖ ਕੋਲ ਆ ਜਾਏ ਉਹਦਾ ਕੁਲੱਥ ਪੁਣਾ ਢੱਕਿਆ ਜਾਂਦਾ ਲੋਕ ਕਹਿੰਦੇ ਜੀ ਸਰਦਾਰ ਬੜਾ ਪੁੰਨੀ ਦਾਨੀ ਹੈ ਅਮੀਰਾਂ ਦੇ ਕਰਮਾਂ ਨੂੰ ਪੈਸੇ ਦਾ ਪਰਦਾ ਅਮੀਰਾਂ ਦੇ ਧਰਮਾਂ ਨੂੰ ਪੈਸੇ ਦਾ ਪਰਦਾ ਅਮੀਰਾਂ ਦੀ ਜ਼ਿੰਦਗੀ ਨੂੰ ਪੈਸੇ ਦਾ ਪਰਦਾ ਅਤੇ ਸ਼ਰਮਿੰਦਗੀ ਨੂੰ ਪੈਸੇ ਦਾ ਪਰਦਾ ਸ਼ਾਇਰ ਕਹਿੰਦਾ ਦਰਬ ਤੇ ਕੁਲੱਛ ਜਾਏ ਔਰ ਸ਼ੂਮਤਾ ਤੇ ਜਸ ਜਾਏ ਕੰਜੂਸ ਮਨੁੱਖ ਦਾ ਕਦੇ ਸਭਾ ਵਿੱਚ ਜਸ ਨਹੀਂ ਹੋ ਸਕਦਾ ਉਹਨੇ ਆਏ ਸੱਜਣ ਨੂੰ ਚਾਹ ਪਾਣੀ ਨਹੀਂ ਪੁੱਛਣੀ ਉਹਦੀ ਸ਼ੋਭਾ ਕਿਵੇਂ ਹੋ ਸਕਦੀ ਏ ਇੱਕ ਸ਼ਾਇਰ ਕਿਸੇ ਮਿੱਤਰ ਦੇ ਘਰ ਗਿਆ ਅੱਗੋਂ ਚਾਹ ਪਾਣੀ ਵੀ ਨਾ ਪੁੱਛਿਆ ਜਦੋਂ ਮੁੜ ਕੇ ਆਇਆ ਪਤਨੀ ਪੁੱਛਣ ਲੱਗੀ ਸਰਦਾਰ ਜੀ ਸੇਵਾ ਕੈਸੀ ਹੋਈ? ਉਹਨੇ ਇੱਕ ਸਵੱਈਆ ਲਿਖ ਮਾਰਿਆ, ਕਹਿੰਦਾ ਕਾਢ ਕੇ ਦਾਂਤ ਕੰਜੂਸ ਮਿਲਿਓ, ਕੁਝ ਭੂਤ ਪ੍ਰੇਤ ਕਾ ਰੂਪ ਬਣਾ ਜੀ, ਐਵੇਂ ਸੱਖਣੀ ਆਓ ਜੀ ਆਓ ਕਰੇ, ਕੁਝ ਟਹਿ ਟਕੋਰ ਨਾ ਪੂਛਤ ਪਾ ਜੀ, ਪਰ ਨਿਮਣੀ ਚਿਮਣੀ ਬਹੁਤ ਕਰੇ, ਜਿਵੇਂ ਵਿੱਚ ਮਸੀਤ ਦੇ ਨਵੇਂ ਨਿਮਾਜ਼ੀ। ਆਹੋ ਜੀ ਬੈਠੋ ਜੀ, ਭਾਈਆ ਜੀ, ਲਾਲਾ ਜੀ, ਹੀ ਹੀ ਜੀ, ਹੂ ਹੂ ਜੀ, ਰਾਜੀ ਜੀ ਬਾਜੀ। ਉਹਨੇ ਗੱਲਾਂ ਵਿੱਚ ਡੇਢ ਘੰਟਾ ਲਗਾ ਦੇਣਾ, ਚਾਹ ਦਾ ਕੱਪ ਨਹੀਂ ਪੁੱਛਣਾ, ਤੇ ਭਾਈ ਫਿਰ ਉਹਦੀ ਸ਼ੋਭਾ ਕਿਵੇਂ ਹੋ ਜਾਏ। ਸ਼ਾਇਰ ਕਹਿੰਦਾ ਦਰਬ ਤੇ ਕੁਲਛ ਜਾਏ, ਛੂਮਤਾ ਤੇ ਜਸ ਜਾਏ, ਕੁਨਾਰੀ ਤੇ ਕੁੱਲ ਜਾਏ। ਜਿਸ ਖਾਨਦਾਨ ਵਿੱਚ ਇੱਕ ਕੁਨਾਰੀ ਹੋਵੇ, ਕੁੱਲ ਦਾ ਨਾਸ਼ ਕਰ ਦਿਆ ਕਰ ਦੀਏ। ਕੁਨਾਰੀ ਤੇ ਕੁੱਲ ਜਾਏ, ਯੋਗ ਜਾਏ ਕੁਸੰਗ ਤੇ। ਰਾਜਨੀਤੀ ਵਾਲਾ ਕਹਿੰਦਾ ਲਾਡ ਕੀਏ ਪੁੱਤ ਜਾਏ, ਮੁੰਡੇ ਨਾਲ ਬਹੁਤਾ ਲਾਡ ਕਰੋ ਮੁੰਡਾ ਵਿਗੜ ਜਾਏਗਾ। ਮੁੰਡਾ ਸਕੂਲੇ ਜਾਂਦਾ, ਕਿਸੇ ਦੀ ਕਿਤਾਬ ਚੁੱਕ ਲਿਆਉਂਦਾ, ਸਿਆਣੀ ਮਾਂ ਦੋ ਲੱਫੜ ਮੂੰਹ ਤੇ ਮਾਰੇਗੀ, ਮੁੰਡਾ ਮੁੜ ਕੇ ਚੋਰੀ ਨਹੀਂ ਕਰੇਗਾ। ਤੇ ਜੇ ਮੁੰਡਾ ਕਿਸੇ ਦੀ ਕਿਤਾਬ ਚੁੱਕ ਲਿਆਵੇ, ਮਾਂ ਆਖੇ ਆ ਮੇਰਾ ਚੰਨ ਵਰਗਾ ਲਾਲ, ਹੁਣ ਮੁੰਡਾ ਜੀ ਭਾਵੇਂ ਨਲੀ ਵਗਦੀ ਫਿਰੇ, ਮਾਂ ਦੇ ਭਾਣਜੇ ਰਾਮ ਚੰਦਰ ਹੀ ਹੁੰਦਾ, ਪਰ ਉਹ ਬਣਦਾ ਬਣਦਾ ਪੱਕਾ ਚੋਰ ਬਣੇਗਾ, ਤੇ ਵੱਡਾ ਹੋ ਕੇ ਫਿਰ ਉਹਨੇ ਬਾਪੂ ਦੀਆਂ ਬੈਠਕਾਂ ਕਢਾਉਣੀਆਂ ਨੇ। ਸ਼ਾਇਰ ਕਹਿੰਦਾ ਲਾਡ ਕੀਏ ਪੁੱਤ ਜਾਏ, ਭੁੱਖ ਤੇ ਮਰਿਆਦਾ ਜਾਏ, ਸੋਚ ਤੇ ਸਰੀਰ ਜਾਏ, ਬੁੱਧ ਜਾਏ ਭੰਗ ਤੇ, ਕਪਟ ਕੀਏ ਮਿੱਤਰ ਜਾਏ, ਮਾਂਗ ਹੂੰ ਤੇ ਮਾਨ ਜਾਏ, ਬੋਲ ਤੇ ਵਡਿਆਈ ਜਾਏ, ਪਾਪ ਜਾਏ ਗੰਗ ਤੇ, ਅਨੀਤੀ ਕੀਏ ਰਾਜ ਜਾਏ। ਜਿਹੜੀ ਸਰਕਾਰ ਲੋਕਾਂ ਉੱਤੇ ਜ਼ੁਲਮ ਕਰਦੀ ਏ, ਸਮਝ ਲਓ ਅੱਜ ਵੀ ਗਈ ਤੇ ਕੱਲ ਵੀ ਗਈ, ਅਨੀਤੀ ਕੀਏ ਰਾਜ ਜਾਏ, ਕ੍ਰੋਧ ਤੇ ਤਪੱਸਿਆ ਜਾਏ, ਔਰ ਤਦੋਂ ਵੀਰਤਾਈ ਜਾਏ ਮੁੜੇ ਜਦੋਂ ਜੰਗ ਤੇ। ਸੂਰਮੇ ਦੇ ਪੱਲੇ ਕੱਖ ਨਹੀਂ ਰਹਿੰਦਾ, ਜਦੋਂ ਰਣ ਵਿੱਚੋਂ ਪਿੱਠ ਦੇ ਕੇ ਆ ਜਾਏ, ਇਹ ਬੇਦਾਵਗੀ ਘਰਾਂ ਵਿੱਚ ਆਏ, ਘਰਾਂ ਵਿੱਚੋਂ ਵੀ ਲਾਹਨਤਾਂ, ਬਾਹਰ ਵੀ ਲੋਕਾਂ ਨੇ ਲਾਹਨਤਾਂ ਪਾਈਆਂ। ਬੇਦਾਵਾ ਦੇਣ ਵਾਲਿਆਂ ਦੇ ਹੋਸ਼ ਟਿਕਾਣੇ ਆ ਗਏ, ਉਹਨਾਂ ਸੋਚਿਆ ਐਸੀ ਜ਼ਿਲਤ ਭਰੀ ਜ਼ਿੰਦਗੀ ਨਾਲੋਂ ਮਰ ਜਾਣਾ ਬਿਹਤਰ। ਸਰਦਾਰ ਮਹਾਂ ਸਿੰਘ ਨੇ ਸਾਰੇ ਸਿੰਘ ਇਕੱਠੇ ਕੀਤੇ, ਆਖਿਆ ਖਾਲਸਾ ਜੀ ਚਲੋ ਸਤਿਗੁਰਾਂ ਕੋਲ ਚਲੀਏ, ਮਾਫ਼ੀ ਮੰਗ ਲਈਏ। ਉਹ ਬੜੇ ਦਿਆਲੂ ਨੇ, ਉਹ ਬਖਸ਼ ਲੈਣਗੇ। ਬੀਬੀ ਭਾਗੋ ਝੁਬਾਲ ਦੇ ਮਾਲੇ ਸ਼ਾਹ ਦੀ ਪੁੱਤਰੀ, ਬੜੀ ਬਹਾਦਰ ਹੌਸਲੇ ਵਾਲੀ ਬੀਬੀ ਸੀ। ਇਹਦਾ 6 ਫੁੱਟ ਲੰਬਾ ਕੱਦ, ਇਹਨੂੰ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਵਰ ਸੀ। ਇਹਨੇ 8ਵੇਂ ਤੇ 9ਵੇਂ ਪਾਤਸ਼ਾਹ ਦੇ ਵੀ ਚਰਨ ਪਰਸੇ। ਇਹਨੇ ਦਸ਼ਮੇਸ਼ ਪਿਤਾ ਤੋਂ ਖੰਡੇ ਦਾ ਅੰਮ੍ਰਿਤ ਛਕਿਆ। ਬੀਬੀ ਭਾਗ ਕੌਰ ਨੇ ਜੋਸ਼ ਵਿੱਚ ਆ ਕੇ ਇੱਕ ਸਿੰਘਾਂ ਨੂੰ ਲਲਕਾਰ ਕੇ ਇਉਂ ਕਿਹਾ,